गुरु रूप सत्संग जीओ गज के फतेह बुलाओ जी। वाहिगुरु जी का खालसा वाहिगुरु जी की फतेह। एक दो दिन पहले बाई चांस मैं श्रोमणी गुरुद्वारा प्रबंधक कमेटी दे कैलेंडर नूं देख रही सी, उहदे विच मेरी नज़र पई कि उस कैलेंडर दे हिसाब नाल 13 सितंबर लिखिया होया है बाबे दा विआह। बाबे दा विआह दा मतलब गुरु नानक देव जी दा विआह। सो उस नूं देखदिआं ही मेरे मन में एक विचार आया कि असी लोग अपनिया वैडिंग एनिवर्सरियां मनाने हैं, सिल्वर जुबलियां मनाने हैं, तो क्यों ना ऐतकी बाबे दा विआह, धन गुरु नानक देव जी की एनिवर्सरी मनाई जाए। जे हालात ठीक होंगे तो कोई वड्डी गल नहीं, असी कोई समागम ही कर लेंगे, सारे इकट्ठे मिलते कोई सैलीब्रेशन कर लेंगे। लेकिन हालात मुताबक जे किसी गुरु साहब के प्रकाश उत्सव की गल असी करते हैं, उन्होंने जन्म उन्होंने जीवन के बारे गल करते हैं, तो अज क्यों ना असी थोड़ा जहा पिछे इतिहास से पिछे जाके ते बाबे दे विआह दे बारे, बाबे नानक दे विआह दे बारे कुछ गलबात आपस में करिए। कैलेंडर दे विच सिर्फ यही लिखा हुआ बाबे दा विआह, बाबे नानक दा विआह। खैर, सो विआह दी गल करन तो पहले गल तो शुरू बचपन तो ही होएगी। हमेशा जो असी किसी बच्चे की शादी करते हैं तो बचपन बचपन वाल नज़र जरूर मारते हैं कि वह किस तरह बचपन में किस तरह का सी, किस तरह उन्हें पालिया गया, की वो क्वालिटीज़ आई, किस तरह वड्डा होया। सो बचपन की जब असं गल करते हैं तो वह तो शुरू तो निरंकार के नाल जुड़े हुए सन, उन्होंने संसारक चीज़ा अट्रैक्ट नहीं कर दिया सन। सो बचपन के विच की है माता पिता ने उन्होंने उस निरंकारी रूप में नहीं पहचानिया। पहचानिया किसने? सिर्फ भैन ने, बेबे नानकी ने। सो माता पिता जिहड़े सन वह तो आम गृहस्थी सन। सो उन्होंने हिसाब नाल उन्होंने जो कोशिश की पशुचारण भेजा, गल नहीं बनी, जे पैसे दिते सौदा व्यापार करने वास्ते तो उसका व्यापार कुछ नहीं होया। वो सच्चा सौदा पिता जी को तो समझ नहीं आया कि उस सच्चे सौदे की कितनी इंपॉर्टेंस सी, और उस 20 रुपये के नाल आज दुनिया के विच करोड़ों लोग जड़े ने वो लंगर छक रहे हैं, और 20 रुपये की FD जी अजे तक खत्म नहीं हुई। पर यह सारिया गल्लां मां प्यो समझ नहीं आईया, मां प्यो संसारी सन, आम गृहस्थी सन। सो पिता जी की नज़र विच ते ओ, मैनू कहना तो नहीं चाहिए कि पिता जी की नज़र विच ते ओ एक निकम्मा पुत्र साबित होया, कि ना उन्हें कोई खेतीबाड़ी की, ना उन्हें कोई व्यापार किया, उन्हें कोई काम निकार नहीं किया। तो उम्र के हिसाब नाल हौली हौली हूँ जवानी वाले पासे टुर पे, हूँ जवान होने लग पे, उम्र वधदी गई। सो बड़ी चिंता तो रहिंदे सन, बड़ी चिंता च रहिंदे सन। तो एक बार की होया कि भैन बेबे नानकी अपने पेके आई रायपुर की तलवंडी। सो जिस तरह जो कुछ साढ़े गुरु साहिबान के जीवन में सारिया घटनावां आउंदियां ने जो साढ़े घर आउंदियां ने, क्योंकि गृहस्थी सन, जो जो साढ़े घर वापरता है वही कुछ असी देखते हैं इतिहास के सानू मिलता है। सो वड्डी भैन सी, अपने घर वैल सैटल्ड सी, सौखी सी, क्योंकि उन्होंने पति जिहड़े सन बड़े अच्छे अहुदे ते काम कर रहे सन सुल्तानपुर लोधी। सो वो जदों आई उसने देखा कि मेरे पिता जी ने तो बहुत चिंता लगी हुई है कि इस बच्चे का की होएगा, इन्ना वड्डा हो चलिया, हुण जवान हो चलिया, कोई काम कार नहीं करता, काम कार करे तो फिर असी इहदी शादी करिए। सो जिस तरह बिल्कुल सेम वही गल है, जिस साढ़े घर कोई वड्डी धी आती असं सलाह करते हैं भी हूँ की करिए। सो इस तरह सलाह करद्या करद्या बेबे नानकी ने कहा, पिता जी तुम चिंता ना करो, इनू मैं अपने नाल लै जानी हाँ, इसनों मैं अपने आप लै जावगी, तो उत्थे किसी काम कार से इसनों लगा देंगे। खैर, वो बाबे नानक जी ने अपने नाल लै गई। कितने लै गई? सुल्तानपुर लोधी। हूँ सुल्तानपुर लोधी जड़े से उत्थे भाई जयराम बेबे नानकी के हसबैंड वो उत्थे काम करते नवाब दौलत खान के कोल, और बड़ी अच्छी पोस्ट से सी, उन्हों का बड़ा विश्वास ही उत्थे बनया होया सी। सो उत्थे वो जो लै गए तो उत्थे जाके उन्होंने उन्होंने मोदी खाने की नौकरी लगवा दिता। खैर, मैं उस गल वाल ना जावा, गल असी विआह दी कर रहे हैं। सो इतिहास देखिए तो बेबे नानकी का विआह किवें होया सी, क्योंकि जयराम जी दौलत खान के दरबार में अच्छी पोस्ट से सन, वो अपने काम कार दे सिलसिले विच राय पोए की तलवंडी आते सन। जो आते सन तो उन्होंने काम पैंदा सी किदे नाल, मैं तो कालू जी दे नाल, क्योंकि पटवारी सन, उन्होंने नाल काम होंदा सी, ते अपना लैन देन काम हिसाब किताब आके करते सन। उन्होंने देख के मैं तो कालू जी ने तो शायद उन्होंने काबिलियत नहीं पहचाने होएगा, लेकिन राय बुलाद ने पहचान लिया कि ये मुंडा तो बड़ा लायक है, बड़ा ईमानदार है, बड़ा समझदार है। सो राय बुलाद ने मैं तो कालू जी ने कहा कि यह जो मुंडा भाई जयराम जो सुल्तानपुर लोधी तो आंदा है, ये बड़ी अच्छी उत्थे अच्छी पोस्ट उत्ते काम कर रहा है, तो क्यों ना असी ननकी का रिश्ता ਇਹਦੇ ਨਾਲ ਕਰ ਲਈਏ। ਸੋ ਮੈਂ ਆਪਣਾ ਬਾਬਾ ਮਹਿਤਾ ਕਾਲੂ ਜੀ ਜਿਹੜੇ ਸਨ ਉਹ ਮੰਨ ਗਏ, ਉਹ ਕਹਿੰਦੇ ਠੀਕ ਹੈ ਤੁਸੀਂ ਠੀਕ ਹੀ ਸੋਚਿਆ। ਦੇਖੋ ਮੈਂ ਸ਼ੁਰੂ ਤੋਂ ਹੀ ਕਹਿ ਰਹੀ ਸੀ ਕਿ ਉਹਨਾਂ ਦੇ ਘਰਾਂ 'ਚ ਜੋ ਸਾਡੇ ਘਰਾਂ 'ਚ ਘਟਨਾਵਾਂ ਆਉਂਦੀਆਂ ਨੇ ਨਾ, ਸਾਨੂੰ ਇਤਿਹਾਸ ਵਿੱਚ ਸਾਰੀਆਂ ਉਹ ਘਟਨਾਵਾਂ ਮਿਲਦੀਆਂ ਨੇ ਕਿ ਅਸੀਂ ਜਦੋਂ ਦੇਖਦੇ ਹਾਂ ਕਿਸੇ ਬੱਚੇ 'ਤੇ ਸਾਡੀ ਨਜ਼ਰ ਪੈਂਦੀ ਹੈ ਕਿ ਬੱਚਾ ਤਾਂ ਬੜਾ ਲਾਇਕ ਹੈ, ਇੱਥੇ ਕੰਮ ਬੜਾ ਅੱਛਾ ਕਰ ਰਿਹਾ, ਅੱਛੀ ਪੋਸਟ 'ਤੇ ਲਗਵਾਇਆ, ਅਤੇ ਅਸੀਂ ਕਹਿੰਦੇ ਹਾਂ ਇਹ ਰਿਸ਼ਤਾ ਕਿਤੇ ਆਪਣੇ ਕਿਸੇ ਬੱਚੇ ਨਾਲ ਕਰ ਦੇਣਾ ਚਾਹੀਦਾ। ਸੋ ਇਸ ਤਰੀਕੇ ਦੇ ਨਾਲ ਬੇਬੇ ਨਾਨਕੀ ਦਾ ਰਿਸ਼ਤਾ ਹੋ ਗਿਆ ਕਿਸ ਦੇ ਨਾਲ, ਭਾਈ ਜੈਰਾਮ ਜੀ ਦੇ ਨਾਲ, ਅਤੇ ਬੇਬੇ ਨਾਨਕੀ ਦੀ ਸ਼ਾਦੀ ਹੋ ਕੇ ਉਹ ਕਿੱਥੇ ਚਲੇ ਗਏ, ਸੁਲਤਾਨਪੁਰ ਲੋਧੀ। ਹੁਣ ਸੁਲਤਾਨਪੁਰ ਲੋਧੀ ਚਲੇ ਗਏ ਅਤੇ ਜ਼ਰੂਰੀ ਗੱਲ ਹੈ, ਅੱਛੀ ਪੋਸਟ 'ਤੇ ਹਸਬੈਂਡ ਕੰਮ ਕਰਦਾ ਸੀ, ਕਾਰੋਬਾਰ ਅੱਛਾ ਸੀ, ਭੈਣ ਬੜੀ ਸੌਖੀ ਹੋ ਗਈ ਉੱਥੇ ਘਰ ਵਿੱਚ, ਬੜੀ ਇੱਜ਼ਤ ਵੀ ਤਾਂ ਖੈਰ ਹੈ ਹੀ ਸੀ ਉਹਨਾਂ ਦੀ, ਲੇਕਿਨ ਫਾਈਨੈਂਸ਼ਲੀ ਵੀ ਬੜੀ ਵੈਲ ਆਫ ਹੋ ਗਈ ਭੈਣ। ਜਦੋਂ ਗੁਰੂ ਨਾਨਕ ਦੇਵ ਜੀ ਨੂੰ ਲੈ ਗਏ ਉੱਥੇ, ਅਤੇ ਉਹਨਾਂ ਨੇ ਸਿਫਾਰਿਸ਼ ਕਰਕੇ ਨੌਕਰੀ ਲਵਾ ਦਿੱਤੀ, ਕਿੱਥੇ, ਮੋਦੀਖਾਨੇ ਨੌਕਰੀ ਲਵਾ ਦਿੱਤੀ। ਅਤੇ ਉਹ ਸਾਰੇ ਉਹ ਕਥਾ ਨੂੰ ਮੈਂ ਦੁਬਾਰਾ ਰਿਪੀਟ ਨਹੀਂ ਕਰਾਂਗੀ, ਸਭ ਨੂੰ ਪਤਾ ਹੈ ਕਿ ਸ਼ਰਾਰਤੀ ਲੋਕਾਂ ਨੇ ਜਾਂ ਈਰਖਾਲੂ ਲੋਕਾਂ ਨੇ ਸ਼ਿਕਾਇਤ ਕਰ ਦਿੱਤੀ, ਇਹ ਤਾਂ ਤੁਹਾਡਾ ਮੋਦੀਖਾਨਾ ਲੁਟਾ ਦੇਗਾ, ਇਹ ਤਾਂ ਲੋਕਾਂ ਨੂੰ ਅਨਾਜ ਵੰਡੀ ਜਾਂਦਾ, ਤੁਹਾਨੂੰ ਘਾਟੇ ਪੈ ਜਾਣਗੇ, ਤੁਹਾਡਾ ਨੁਕਸਾਨ ਹੋ ਜਾਏਗਾ। ਲੇਕਿਨ ਜਦੋਂ ਦੌਲਤ ਖਾਨ ਲੋਧੀ ਨੇ ਹਿਸਾਬ ਕਿਤਾਬ ਸਾਰਾ ਚੈੱਕ ਕਰਵਾਇਆ, ਤਾਂ ਸਭ ਨੂੰ ਪਤਾ ਹੈ, ਬੜੀ ਵਾਰੀ ਗੱਲ ਹੋ ਚੁੱਕੀ ਹੈ, ਕਿ ਉਸ ਹਿਸਾਬ ਦੇ ਵਿੱਚੋਂ 360 ਰੁਪਏ ਦਾ ਫਾਇਦਾ ਨਿਕਲਿਆ, 360 ਰੁਪਏ ਦਾ ਬੈਲੈਂਸ ਨਿਕਲਿਆ। ਲੋਕਾਂ ਨੇ ਕਿਹਾ ਸੀ ਕਿ ਇੱਕ ਪੈਸਾ ਨਹੀਂ ਬਚਣਾ, ਤੁਹਾਡਾ ਮੋਦੀਖਾਨਾ ਖਤਮ ਹੋ ਜਾਏਗਾ, ਲੁੱਟ ਜਾਏਗਾ, ਲੇਕਿਨ ਉੱਥੇ 360 ਰੁਪਏ ਦਾ ਉੱਥੇ ਬੈਲੈਂਸ ਜਿਹੜਾ ਉਹ ਨਿਕਲਿਆ। ਸੋ ਸੁਲਤਾਨਪੁਰ ਲੋਧੀ ਨੇ ਵੀ ਬੜਾ ਇਸ ਗੱਲ ਦਾ ਮਾਣ ਕੀਤਾ ਕਿ ਐਵੇਂ ਲੋਕਾਂ ਨੇ ਸ਼ਿਕਾਇਤ ਕੀਤੀ ਹੈ, ਇਹ ਬੱਚਾ ਤਾਂ ਬੜਾ ਇਮਾਨਦਾਰ ਹੈ, ਇਹ ਤਾਂ ਬਹੁਤ ਅੱਛਾ ਇਸਨੇ ਕੰਮ ਕੀਤਾ। ਹਾਲਾਂਕਿ ਬਾਬਾ ਜੀ ਉਸ ਵਕਤ ਉਸ ਤੋਂ ਬਾਅਦ ਕੰਮ ਕਰਨ ਨੂੰ ਤਿਆਰ ਨਹੀਂ ਸਨ, ਲੇਕਿਨ ਇੱਕ ਪ੍ਰਸਿੱਧੀ ਜਿਹੜੀ ਸੀ ਉਸ ਏਰੀਏ 'ਚ ਫੈਲ ਗਈ ਕਿ ਜਿਹੜਾ ਮੋਦੀਖਾਨੇ 'ਚ ਰੱਖਿਆ ਸੀ ਗੁਰੂ ਨਾਨਕ ਨਾਮ ਦਾ ਬੰਦਾ, ਉਹ ਤਾਂ ਬੜਾ ਇਮਾਨਦਾਰ ਨਿਕਲਿਆ ਬਾਈ। ਲੋਕਾਂ ਨੇ ਸ਼ਿਕਾਇਤਾਂ ਕੀਤੀਆਂ, ਪਰ ਉਹਦੇ ਹਿਸਾਬ ਵਿੱਚ ਉਹਦੇ 'ਚ ਤਾਂ ਕੁਛ ਗਲਤੀ ਨਹੀਂ ਨਿਕਲੀ ਹਿਸਾਬ ਵਿੱਚ, ਉਹ ਤਾਂ ਬੜਾ ਸਿਆਣਾ ਬੰਦਾ ਹੈ। ਸੋ ਜਿਸ ਤਰ੍ਹਾਂ ਕਿਸੇ ਮੁੰਡੇ ਦੇ ਬਾਰੇ ਇਹ ਹਵਾ ਫੈਲਦੀ ਹੈ ਕਿ ਮੁੰਡਾ ਬੜਾ ਸਿਆਣਾ ਹੈ, ਮੁੰਡਾ ਬੜਾ ਇਮਾਨਦਾਰ ਹੈ, ਮੁੰਡਾ ਬੜਾ ਅੱਛਾ ਕੰਮ ਕਰਦਾ, ਤਾਂ ਜ਼ਰੂਰੀ ਗੱਲ ਫਿਰ ਕੀ ਹੁੰਦੀ ਹੈ, ਫਿਰ ਰਿਸ਼ਤੇ ਆਉਣੇ ਸ਼ੁਰੂ ਹੋ ਜਾਂਦੇ ਨੇ। ਔਰ ਉਧਰੋਂ ਮਹਿਤਾ ਕਾਲੂ ਜੀ ਵੀ ਬੜੇ ਕਾਲੇ ਪੈ ਗਏ ਸਨ ਕਿ ਹੁਣ ਉਮਰ ਹੋ ਗਈ ਹੈ, ਹੁਣ ਇਹਦੀ ਸ਼ਾਦੀ ਕਰੀਏ ਤਾਂ ਘਰ ਵਸਾਈਏ, ਪਰ ਬਾਬਾ ਜੀ ਤਾਂ ਤੁਹਾਨੂੰ ਪਤਾ ਹੈ ਉਹਨਾਂ ਦਾ ਅਤੇ ਲਿਵ ਲੱਗੀ ਹੋਈ ਸੀ ਨਿਰੰਕਾਰ ਦੇ ਨਾਲ, ਉਹਨਾਂ ਨੂੰ ਗ੍ਰਸਤੀ ਦੇ ਨਾਲ ਕੋਈ ਅਜੇ ਅਟਰੈਕਸ਼ਨ ਬਿਲਕੁਲ ਨਹੀਂ ਸੀ। ਪਰ ਫਿਰ ਦੇਖੋ ਫਿਰ ਭੈਣ ਕੰਮ ਆਈ, ਫਿਰ ਬੇਬੇ ਨਾਨਕੀ, ਫਿਰ ਬੇਬੇ ਨਾਨਕੀ ਕਨਵਿੰਸ ਹੋ ਗਈ ਕਿ ਨਹੀਂ ਇਸ ਉਮਰ ਵਿੱਚ ਹੁਣ ਸ਼ਾਦੀ ਕਰਨੀ ਚਾਹੀਦੀ ਹੈ। ਉਹਨੇ ਪ੍ਰੈਸ਼ਰ ਪਾ ਕੇ ਕਿਸੇ ਤਰੀਕੇ ਬਾਬਾ ਨਾਨਕ ਜੀ ਮਨਾ ਲਿਆ ਕਿ ਹੁਣ ਸ਼ਾਦੀ ਕਰਨੀ ਹੈ, ਹੁਣ ਸ਼ਾਦੀ ਜਦ ਕਰਨੀ ਹੈ ਅਤੇ ਭੈਣ ਦਾ ਕਿਹਾ ਉਹਨਾਂ ਨੇ ਕਦੇ ਨਹੀਂ ਮੋੜਿਆ। ਪੂਰਾ ਇਤਿਹਾਸ ਅਸੀਂ ਪੜ੍ਹ ਕੇ ਦੇਖਦੇ ਹਾਂ, ਕਿਤਨੇ ਵੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਭੈਣ ਦਾ ਆਖਾ ਨਹੀਂ ਮੋੜਿਆ, ਹਮੇਸ਼ਾ ਉਸਦੇ ਅੱਗੇ ਸਿਰ ਨਵਾ ਦਿੰਦੇ ਸਨ, ਅੱਛਾ ਬੇਬੇ ਜੋ ਤੂੰ ਕਹਿੰਦੀ ਉਹੀ ਠੀਕ ਹੈ। ਖੈਰ ਬੇਬੇ ਨੂੰ ਪਤਾ ਲੱਗ ਗਿਆ ਕਿ ਹੁਣ ਮੈਂਟਲੀ ਇਹ ਪ੍ਰਿਪੇਅਰ ਹੋ ਗਏ ਨੇ। ਹੁਣ ਜਦੋਂ ਉਸਨੇ ਗੱਲ ਮੂੰਹੋਂ ਕੱਢੀ ਕਿ ਹੁਣ ਅਸੀਂ ਨਾਨਕ ਦੀ ਸ਼ਾਦੀ ਕਰਨੀ ਹੈ ਅਤੇ ਰਿਸ਼ਤੇ ਆਉਣੇ ਸ਼ੁਰੂ ਹੋ ਗਏ, ਜ਼ਰੂਰੀ ਗੱਲ ਹੈ, ਰਿਸ਼ਤੇ ਤਾਂ ਆਉਣ ਗਏ ਕਿਉਂਕਿ ਬੇਬੇ ਨਾਨਕੀ ਦਾ ਬੜੀ ਪੋਜੀਸ਼ਨ ਅੱਛੀ ਸੀ, ਔਰ ਗੁਰੂ ਨਾਨਕ ਦੇਵ ਜੀ ਦੀ ਉੱਥੋਂ ਦੀ ਰੈਪੂਟੇਸ਼ਨ ਜਿਹੜੀ ਸੀ ਉਹ ਬੜੀ ਅੱਛੀ ਹੋ ਚੁੱਕੀ ਸੀ, ਰਿਸ਼ਤੇ ਆਉਣੇ ਸ਼ੁਰੂ ਹੋ ਗਏ। ਹੁਣ ਉੱਥੇ ਇਸ ਤਰ੍ਹਾਂ ਸੀ ਕਿ ਭਾਈ ਜੈਰਾਮ ਜੀ ਇੱਧਰ ਤਾਂ ਰਾਏ ਬੋਏ ਦੀ ਤਲਵੰਡੀ ਆਉਂਦੇ ਸਨ ਆਪਣਾ ਹਿਸਾਬ ਕਿਤਾਬ ਦੱਸਣ ਵਾਸਤੇ, ਅਤੇ ਉੱਧਰ ਥੋੜ੍ਹੀ ਦੂਰ ਇੱਕ ਹੋਰ ਪਿੰਡ ਸੀ ਪੱਖੋ ਕੇ, ਉੱਥੇ ਵੀ ਜਾਂਦੇ ਸਨ ਆਪਣਾ ਹਿਸਾਬ ਕਿਤਾਬ ਚੈੱਕ ਕਰਨ ਵਾਸਤੇ, ਉੱਥੇ ਵੀ ਉਹ ਜਾਂਦੇ ਸਨ। ਉੱਥੇ ਇੱਕ ਜਿਹੜਾ ਸੀ ਪਟਵਾਰੀ, ਉੱਥੋਂ ਦਾ ਜੋ ਪਟਵਾਰੀ ਸੀ ਉਹਦਾ ਨਾਮ ਸੀ ਮੂਲਚੰਦ, ਉਹ ਮੂਲਚੰਦ ਦੇ ਘਰ ਜਾਂਦੇ ਸਨ ਅਤੇ ਉੱਥੇ ਜਾ ਕੇ ਉਹਨਾਂ ਨਾਲ ਗੱਲਬਾਤ ਕਰਦੇ ਸਨ। ਹੁਣ ਦੇਖੋ ਪਰਖੂ ਨਜ਼ਰ ਜਿਹੜੀ ਹੁੰਦੀ ਹੈ ਉਹ ਕਿਸੇ ਨਾ ਕਿਸੇ ਬੱਚੇ 'ਤੇ ਪੈ ਜਾਂਦੀ ਹੈ। ਭਾਈ ਜੈਰਾਮ ਜੀ ਨੇ ਕੀ ਦੇਖਿਆ ਕਿ ਉਹਨਾਂ ਦੇ ਘਰ ਜਿਹੜੀ ਬੱਚੀ ਹੈ ਸੁਲੱਖਣੀ ਉਹਦਾ ਨਾਮ ਹੈ, ਭਾਈ ਉਹ ਲੜਕੀ ਤਾਂ ਬੜੀ ਸੁਸ਼ੀਲ ਹੈ, ਬੜੀ ਸੁੰਦਰ ਹੈ, ਬੜੀ ਸੁਸ਼ੀਲ ਹੈ। ਜ਼ਰੂਰੀ ਗੱਲ ਹੈ ਕਿ ਜਦ ਬਜ਼ੁਰਗ ਬੰਦਾ ਵੱਡਾ ਬੰਦਾ ਕਿਸੇ ਦੇ ਘਰ ਦੇਖਦਾ ਹੈ ਬੱਚੀ ਅੱਛੀ ਲੱਗਦੀ ਹੈ ਅਤੇ ਰਿਸ਼ਤੇ ਇਸ ਤਰ੍ਹਾਂ ਹੀ ਹੁੰਦੇ ਨੇ। ਅੱਜ ਵਾਲਾ ਜ਼ਮਾਨਾ ਨਹੀਂ ਹੈ, ਅੱਜ ਵਾਲਾ ਜ਼ਮਾਨਾ ਉਦੋਂ ਨਹੀਂ ਸੀ ਕਿ ਰਿਸ਼ਤੇ ਵਾਸਤੇ ਤੁਸੀਂ ਉੱਥੇ ਇੰਟਰਨੈਟ 'ਤੇ ਜਾਓ, ਤੁਸੀਂ ਰਿਸ਼ਤੇ ਵਾਲਿਆਂ ਕੋਲ ਜਾਓ, ਤੁਸੀਂ ਪੈਸੇ ਦੇ ਕੇ ਰਿਸ਼ਤੇ ਕਰਾਓ, ਬਿਲਕੁਲ ਨਹੀਂ। ਉਦੋਂ ਇਸੇ ਤਰ੍ਹਾਂ ਹੀ ਅੱਛੇ ਬੱਚਿਆਂ 'ਤੇ ਨਜ਼ਰ ਜਿਵੇਂ ਪੈਂਦੀ ਸੀ ਅਤੇ ਉਸੇ ਤਰੀਕੇ ਨਾਲ ਵੱਡਿਆਂ ਦੇ ਕਹਿਣ 'ਤੇ ਰਿਸ਼ਤੇ ਹੋ ਜਾਂਦੇ ਸਨ। ਸੋ ਭਾਈ ਜਿਹੜੇ ਜੈਰਾਮ ਜੀ ਸਨ ਉਹਨਾਂ ਨੇ ਇੱਕ ਦੋ ਵਾਰੀ ਜਦੋਂ ਗਏ ਤਾਂ ਉਹਨਾਂ ਨੇ ਨੋਟ ਕੀਤਾ ਕਿ ਮੂਲਚੰਦ ਦੀ ਜਿਹੜੀ ਬੇਟੀ ਹੈ ਉਹ ਸੁਲੱਖਣੀ, ਬਈ ਉਹ ਤਾਂ ਬੜੀ ਅੱਛੀ ਹੈ, ਬੜੀ ਸੁਸ਼ੀਲ ਹੈ, ਬੜੀ ਸੁੰਦਰ ਹੈ, ਅਤੇ ਕਿਉਂ ਨਾ ਉਹਦਾ ਰਿਸ਼ਤਾ ਨਾਨਕ ਨਾਲ ਕਰ ਦਿੱਤਾ ਜਾਏ। ਉਹਨਾਂ ਨੇ ਘਰ ਆ ਕੇ ਗੱਲ ਕੀਤੀ ਕਿ ਬੇਬੇ ਨਾਨਕੀ ਦੇ ਨਾਲ ਕਿ ਕਿਉਂ ਨਾ ਉਹਨਾਂ ਦਾ ਰਿਸ਼ਤਾ ਕਰ ਦਿੱਤਾ ਜਾਏ। ਖੈਰ ਉੱਥੇ ਕੁਛ ਸ਼ਾਇਦ ਹਿੰਟ ਭਾਈ ਮੂਲ ਚੰਦ ਨੂੰ ਵੀ ਮਿਲ ਗਿਆ ਹੋਏਗਾ। ਸੋ ਉਹਨਾਂ ਨੇ ਮਾਤਾ ਸੁਲੱਖਣੀ ਦੇ ਮਾਪਿਓ ਨੇ ਸਲਾਹ ਕੀਤੀ ਅਤੇ ਉਹ ਆ ਗਏ ਬੇਬੇ ਨਾਨਕੀ ਦੇ ਨਾਲ ਗੱਲਬਾਤ ਕਰਨ ਵਾਸਤੇ ਕਿ ਹੁਣ ਦੱਸੋ ਜੇ ਤੁਸੀਂ ਸ਼ਾਦੀ ਕਰਨੀ ਹੈ ਤਾਂ ਕਿਸ ਤਰ੍ਹਾਂ ਅਗਲੀ ਗੱਲਬਾਤ ਜਿਹੜੀ ਸਾਰੀ ਹੈ ਉਹ ਕਿਹਦੇ ਨਾਲ ਹੋਣੀ ਸੀ, ਬੇਬੇ ਨਾਨਕੀ ਨਾਲ ਹੀ ਹੋਣੀ ਸੀ ਨੈਚੁਰਲੀ। ਜਦ ਸਾਰਾ ਕੰਮ ਸ਼ੁਰੂ ਤੋਂ ਉਹੀ ਕਰਦੀ ਜਾ ਰਹੀ ਹੈ ਅਤੇ ਉਹਦੇ ਨਾਲ ਹੀ ਗੱਲਬਾਤ ਸਾਰੀ ਕਰਨੀ ਸੀ ਅਤੇ ਉਸਦੇ ਕਹਿਣ 'ਤੇ ਹੀ ਇਹ ਕੰਮ ਸਿਰੇ ਚੜ੍ਹਨਾ ਸੀ, ਇਹ ਉਹਨਾਂ ਨੂੰ ਸਮਝ ਆ ਗਈ ਸੀ। ਸੋ ਉਹ ਜਦੋਂ ਆ ਗਏ ਕਿੱਥੇ ਆਏ, ਸੁਲਤਾਨਪੁਰ ਲੋਧੀ, ਬੇਬੇ ਨਾਨਕੀ ਦੇ ਘਰ। ਬੇਬੇ ਨਾਨਕੀ ਦੇ ਘਰ ਆ ਕੇ ਅਤੇ ਉਹਨਾਂ ਨੇ ਕਿਹਾ ਕਿ ਜੇ ਨਾਨਕ ਦਾ ਰਿਸ਼ਤਾ ਕਰਨਾ ਹੈ ਤਾਂ ਅਸੀਂ ਸਾਡੀ ਬੇਟੀ ਜਿਹੜੀ ਹੈ ਅਸੀਂ ਉਹਦਾ ਰਿਸ਼ਤਾ ਕਰਨ ਨੂੰ ਤਿਆਰ ਹਾਂ। ਇੱਕ ਚੀਜ਼ ਜੋ ਬੇਬੇ ਨਾਨਕੀ ਨੇ ਨੋਟ ਕੀਤੀ ਹੋਈ ਕਿ ਮੂਲ ਚੰਦ ਜੀ ਤਾਂ ਬਹੁਤ ਹੀ ਮਨੋ ਬਿਲਕੁਲ ਪੱਕਾ ਸੋਚ ਕੇ ਆਏ ਸਨ ਕਿ ਰਿਸ਼ਤਾ ਮੈਂ ਕਰਨਾ ਹੈ, ਲੇਕਿਨ ਉਹਨਾਂ ਦੀ ਪਤਨੀ, ਉਸਦਾ ਨਾਮ ਸੀ ਚੰਦੋ ਰਾਣੀ, ਮਤਲਬ ਮਾਤਾ ਸੁਲੱਖਣੀ ਦੀ ਮਾਤਾ ਜੀ ਦਾ ਨਾਮ ਸੀ ਚੰਦੋ ਰਾਣੀ। ਸੋ ਭੈਣ ਜੀ ਨੂੰ ਲੱਗਿਆ ਕਿ ਮਾਤਾ ਚੰਦੋ ਰਾਣੀ ਦੇ ਕੁਛ ਦੁਵਿਧਾ ਉਹਦੇ ਮਨ 'ਚ ਹੈ, ਮਾਵਾਂ ਦਾ ਹੁੰਦਾ ਹੀ ਹੈ, ਵੈਸੇ ਨੈਚੁਰਲ ਹੈ ਕਿ ਜਦੋਂ ਰਿਸ਼ਤਾ ਕਰੀਦਾ ਤਾਂ ਮਾਵਾਂ ਨੂੰ ਬੜੀਆਂ ਚੀਜ਼ਾਂ ਸੋਚਣੀਆਂ ਪੈਂਦੀਆਂ ਨੇ, ਉਹ ਬੜੇ ਧਿਆਨ ਉਹਨਾਂ ਨੂੰ ਆਉਂਦੇ ਨੇ, ਅੱਜ ਵੀ ਆਉਂਦੇ ਨੇ, ਇਹਦੇ 'ਚ ਕੋਈ ਨਵੀਂ ਗੱਲ ਨਹੀਂ ਹੈ। ਸੋ ਉਹਨਾਂ ਨੂੰ ਲੱਗਿਆ ਕਿ ਮਾਂ ਜਿਹੜੀ ਹੈ ਉਹ ਕੁਝ ਦੁਚਿੱਤੀ ਹੈ, ਪਿਤਾ ਜੀ ਤਿਆਰ ਨੇ ਲੇਕਿਨ ਮਾਂ ਥੋੜ੍ਹੀ ਦੁਚਿੱਤੀ ਹੈ। ਸੋ ਬੇਬੇ ਨਾਨਕੀ ਨੇ ਉਹਨਾਂ ਦੇ ਨਾਲ ਗੱਲਬਾਤ ਕੀਤੀ, ਉਹ ਦੂਰ ਪਾਰ ਦੇ ਕਿਸੇ ਰਿਸ਼ਤੇ ਤੋਂ ਉਹ ਭੂਆ ਵੀ ਲੱਗਦੀ ਸੀ, ਉਹ ਚੰਦੋ ਰਾਣੀ। ਸੋ ਬੇਬੇ ਨਾਨਕੀ ਨੇ ਉਹਨੂੰ ਸਾਰੀ ਗੱਲ ਸਮਝਾਈ ਕਿ ਤੁਸੀਂ ਬੇਫਿਕਰ ਹੋ ਕੇ ਰਿਸ਼ਤਾ ਕਰ ਦਿਓ, ਸਾਰੀਆਂ ਗੱਲਾਂ ਦੱਸੀਆਂ, ਇੱਕੋ ਇੱਕ ਮੇਰਾ ਵੀਰ ਹੈ, ਆਪਣੀ ਜ਼ਮੀਨ ਜਾਇਦਾਦ, ਆਪਣੇ ਪਿਤਾ ਜੀ ਦੀ ਪੁਜ਼ੀਸ਼ਨ, ਮੇਰੇ ਪਿਤਾ ਜੀ ਪਟਵਾਰੀ ਨੇ, ਸਾਰੀਆਂ ਗੱਲਾਂ ਜੋ ਅਟਰੈਕਟਿਵ ਚੀਜ਼ਾਂ ਸੀ ਉਹ ਸਾਰੀਆਂ ਉਸਨੇ ਦੱਸੀਆਂ ਕਿ ਇੱਕੋ ਇੱਕ ਮੇਰਾ ਵੀਰ ਹੈ ਔਰ ਉਹ ਦੁਨੀਆ ਨਾਲ ਅਲੱਗ ਹੈ, ਉਹ ਬਿਲਕੁਲ ਹੀ ਪਰਮਾਤਮਾ ਦਾ ਭੇਜਿਆ ਹੋਇਆ ਨਿਰੰਕਾਰ ਦਾ ਰੂਪ ਹੈ। ਬੜੀਆਂ ਤਾਰੀਫਾਂ ਕੀਤੀਆਂ, ਸਭ ਕੁਛ ਕੀਤਾ ਅਤੇ ਉਹ ਸੁਣਦੀ ਰਹੀ, ਚੰਦੋ ਰਾਣੀ ਜੀ ਸੁਣਦੀ ਰਹੀ, ਪਰ ਸਾਰੀਆਂ ਗੱਲਾਂ ਸੁਣਨ ਤੋਂ ਬਾਅਦ ਵੀ ਉਸਦੇ ਮਨ ਦੇ ਵਿੱਚ ਅਜੇ ਵੀ ਸ਼ੰਕਾ ਰਹੀ ਕਿ ਇਸਦਾ ਆਪਣਾ ਕਾਰੋਬਾਰ ਕੋਈ ਨਹੀਂ, ਇਹ ਕਿਸ ਤਰ੍ਹਾਂ ਹੋਏਗਾ, ਕਿਵੇਂ ਰਹੇਗਾ। ਸੋ ਬੇਬੇ ਨਾਨਕੀ ਨੇ ਸਾਰੇ ਸ਼ੰਕਾ ਦੂਰ ਕਰ ਦਿੱਤੀਆਂ ਕਿ ਮੈਂ ਇਸਨੂੰ ਅਲੱਗ ਘਰ ਵਸਾ ਕੇ ਦੇਵਾਂਗੀ ਔਰ ਤੁਹਾਡੀ ਬੇਟੀ ਉੱਥੇ ਬੜੇ ਸੁੱਖ ਨਾਲ ਰਹੇਗੀ, ਉਸ ਕਿਸੇ ਗੱਲ ਦੀ ਸ਼ਿਕਾਇਤ ਨਹੀਂ ਆਏਗੀ, ਮੈਂ ਜ਼ਿੰਮੇਵਾਰ ਹਾਂ। ਕੋਈ ਨਾ ਕੋਈ ਜਦ ਤੱਕ ਜ਼ਿੰਮੇਵਾਰ ਨਹੀਂ ਬਣਦਾ ਤਦ ਤੱਕ ਰਿਸ਼ਤਾ ਨਹੀਂ ਹੁੰਦਾ, ਇਹ ਸਭ ਨੂੰ ਪਤਾ ਹੈ, ਵਿਚਕਾਰ ਕੋਈ ਨਾ ਕੋਈ ਬੰਦਾ ਜ਼ਿੰਮਾ ਲੈਂਦਾ ਅਤੇ ਤਾਂ ਹੀ ਰਿਸ਼ਤੇ ਜਿਹੜੇ ਨੇ ਉਹ ਸਿਰੇ ਚੜ੍ਹਦੇ ਨੇ। ਸੋ ਬੇਬੇ ਨਾਨਕੀ ਦੇ ਕਹਿਣ 'ਤੇ, ਸੋ ਸਾਰੀਆਂ ਗੱਲਾਂ ਵਿੱਚੋਂ ਇੱਕੋ ਗੱਲ ਜਿਹੜੀ ਸੀ ਉਹ ਚੰਦੋ ਰਾਣੀ ਨੂੰ ਅਪੀਲ ਕਰ ਰਹੀ ਸੀ, ਜਾਂ ਇੱਕ ਗੱਲ 'ਤੇ ਉਹ ਸੋਚ ਰਹੀ ਸੀ ਕਿ ਬਈ ਬੜੇ ਪੈਸੇ ਵਾਲੇ ਲੋਕ ਨੇ, ਪਟਵਾਰੀ, ਪਿਓ ਪਟਵਾਰੀ ਹੈ ਔਰ ਉੱਥੇ ਰਾਏਪੁਰ ਦੀ ਤਲਵੰਡੀ 'ਚ ਇਹਨਾਂ ਦੀ ਜ਼ਮੀਨਾਂ ਜਾਇਦਾਦਾਂ ਨੇ। ਸੋ ਇਸ ਚੀਜ਼ ਨੂੰ ਉਸਨੂੰ ਅਟਰੈਕਟ ਕੀਤਾ ਅਤੇ ਉਹਨੇ ਕਿਹਾ ਚਲੋ ਠੀਕ ਹੈ, ਕਰ ਦਿੰਦੇ ਹਾਂ ਰਿਸ਼ਤਾ। ਖੈਰ ਜੀ, ਰਿਸ਼ਤਾ ਹੋ ਗਿਆ, ਰਿਸ਼ਤਾ ਹੋ ਗਿਆ, ਵਿਆਹ ਦੀ ਤਰੀਕ ਜਿਹੜੀ ਉਹ ਰੱਖੀ ਗਈ। ਮਾਤਾ ਪਿਤਾ ਨੂੰ ਬੁਲਾਇਆ ਗਿਆ ਕਿੱਥੇ, ਸੁਲਤਾਨਪੁਰ ਲੋਧੀ, ਔਰ ਇਤਿਹਾਸ ਵਿੱਚ ਅਸੀਂ ਪੜ੍ਹਦੇ ਹਾਂ ਕਿ ਜਿਹੜੀ ਬਰਾਤ ਗਈ ਸੀ ਉਹ ਕਿੱਥੋਂ ਗਈ ਸੀ, ਉਹ ਸੁਲਤਾਨਪੁਰ ਲੋਧੀ ਤੋਂ ਚੜ੍ਹੀ ਸੀ ਬਰਾਤ, ਰਾਏਪੁਰ ਦੀ ਤਲਵੰਡੀ ਤੋਂ ਨਹੀਂ ਚੜ੍ਹੀ ਸੀ, ਸੁਲਤਾਨਪੁਰ ਲੋਧੀ ਤੋਂ ਬਰਾਤ ਚੜ੍ਹੀ ਅਤੇ ਗਈ ਕਿੱਥੇ, ਬਟਾਲੇ, ਜਿੱਥੇ ਮਾਤਾ ਸੁਲੱਖਣੀ ਦਾ ਘਰ ਸੀ। ਜ਼ਰੂਰੀ ਗੱਲ ਹੈ, ਬਰਾਤ ਉੱਥੇ ਹੀ ਜਾਣੀ ਸੀ ਨਾ। ਹੁਣ ਬਰਾਤ ਦੇ ਵੇਲੇ ਹੁਣ ਮਹਾਰਾਜ ਨੇ ਹਾਂ ਤਾਂ ਕਰ ਦਿੱਤੀ ਸੀ, ਸ਼ਾਦੀ ਵਾਸਤੇ ਹਾਂ ਤਾਂ ਕਰ ਦਿੱਤੀ ਸੀ, ਸੋ ਸ਼ਾਦੀ ਤਾਂ ਉਹਨੂੰ ਹੋਣੀ ਹੋਣੀ ਸੀ। ਸੋ ਉਹਨਾਂ ਨੇ ਬਰਾਤ ਦੇ ਵੇਲੇ ਬਿਲਕੁਲ ਕੋਈ ਇਸ ਗੱਲ ਦਾ ਧਿਆਨ ਨਹੀਂ ਕੀਤਾ, ਜੋ ਵੀ ਗਰੀਬ ਅਮੀਰ ਜਿਹੜਾ ਵੀ ਮਿਲਿਆ ਉਹਨਾਂ ਕਿਹਾ ਇਹ ਵੀ ਜਾਏਗਾ, ਇਹ ਵੀ ਜਾਏਗਾ, ਇਹ ਵੀ ਜਾਏਗਾ ਮੇਰੇ ਨਾਲ, ਇਹ ਵੀ ਜਾਏਗਾ। ਸੋ ਉਸ ਨੇ ਕੋਈ ਉਹਨਾਂ ਨੇ ਕਿਸੇ ਤਰੀਕੇ ਨਾਲ ਫਰਕ ਊਚ ਨੀਚ ਦਾ, ਜਾਤ ਪਾਤ ਦਾ ਨਹੀਂ ਕੀਤਾ, ਸਾਰਿਆਂ ਨੂੰ ਨਾਲ ਲੈ ਕੇ ਟੁਰ ਪਏ, ਸਾਰਿਆਂ ਨੂੰ ਨਾਲ ਲੈ ਕੇ ਚਲੇ ਗਏ ਅਤੇ ਉਹ ਬਰਾਤ ਪਹੁੰਚੀ ਕਿੱਥੇ, ਬਟਾਲੇ। ਹੁਣ ਬਰਾਤ ਦੇਖ ਕੇ ਅਤੇ ਬਟਾਲੇ ਦੇ ਲੋਕ ਤਾਂ ਬੜੇ ਹੈਰਾਨ, ਕਹਿੰਦੇ ਤੁਸੀਂ ਤਾਂ ਕਹਿੰਦੇ ਸੀ ਬੜਾ ਅਮੀਰ ਹੈ ਜੀ, ਬੜਾ ਪਟਵਾਰੀ ਦਾ ਪੁੱਤਰ ਹੈ, ਅਤੇ ਬਰਾਤ ਕੀ ਲਿਆਇਆ, ਭੁੱਖੇ ਨੰਗੇ ਸਾਧੂ ਸੰਤ ਜਿਹੜੇ ਸਨ, ਇਹ ਬਰਾਤ ਕਿਹੋ ਜਿਹੀ ਆਈ ਹੈ, ਇਹ ਬਰਾਤ ਤਾਂ ਅੱਛੀ ਨਹੀਂ ਆਈ, ਲੋਕਾਂ ਨੂੰ ਪਸੰਦ ਨਹੀਂ ਆਈ ਬਰਾਤ। ਖੈਰ, ਪਰ ਗੁਰੂ ਨਾਨਕ ਦੇ ਅਤੇ ਅਚੋਜ ਆਪਣੇ ਕਿਸਮ ਦੇ ਸਨ ਨਾ। ਸੋ ਉੱਥੇ ਗਏ ਘਰ ਦੇ ਬਾਹਰ, ਪਿੰਡ ਦੇ ਬਾਹਰ ਜਗ੍ਹਾ ਜਿੱਥੇ ਉਤਾਰਾ ਕੀਤਾ, ਉੱਥੇ ਜਾ ਕੇ ਅਤੇ ਮਹਾਰਾਜ ਬੈਠ ਗਏ ਇੱਕ ਜਗ੍ਹਾ ਦੇ ਉੱਤੇ, ਜੇ ਬੈਠਣ ਲੱਗੇ ਅਤੇ ਦੀਵਾਰ ਦੀ ਟੇਕ ਲਈ, ਇੱਕ ਦੀਵਾਰ ਸੀ ਉੱਥੇ, ਦੀਵਾਰ ਦੀ ਟੇਕ ਲਗਾ ਕੇ ਉੱਥੇ ਬੈਠ ਗਏ। ਉਹਨਾਂ ਨੂੰ ਇਹ ਤਾਂ ਹੈ ਹੀ ਨਹੀਂ ਸੀ ਕਿ ਮੇਰੇ ਵਾਸਤੇ ਕੋਈ ਅਲੱਗ ਸਿੰਘਾਸਨ ਰੱਖਿਆ ਹੋਏਗਾ ਜਾਂ ਮੇਰੇ ਵਾਸਤੇ ਕੋਈ ਅਲੱਗ ਕੀਤਾ ਹੋਏਗਾ, ਅੱਜ ਦੀ ਤਰ੍ਹਾਂ ਨਹੀਂ ਸੀ ਸਜਾਵਟ ਵਾਲਾ ਹਿਸਾਬ। ਸੋ ਦੀਵਾਰ ਦੇ ਕੋਲ ਬੈਠ ਜਾ ਕੇ ਬੈਠ ਗਏ। ਇੱਕ ਬਜ਼ੁਰਗ ਮਾਤਾ ਆਈ ਅਤੇ ਉਹ ਕਹਿਣ ਲੱਗੀ, ਪੁੱਤਰ ਇਹ ਦੀਵਾਰ ਦੇ ਨਾਲ ਤੂੰ ਨਾ ਬੈਠ, ਇਹ ਦੀਵਾਰ ਕੱਚੀ ਹੈ ਅਤੇ ਤੂੰ ਜ਼ਰਾ ਜਿਹੀ ਪਿੱਛੇ ਇਹਨੂੰ ਟੇਕ ਲਗਾਉਣੀ ਅਤੇ ਦੀਵਾਰ ਟੁੱਟ ਜਾਏਗੀ, ਗਿਰ ਜਾਏਗੀ। ਅਤੇ ਗੁਰੂ ਨਾਨਕ ਦੇਵ ਜੀ ਦੇ ਮੂੰਹੋਂ ਸਹਿਜ ਸੁਭਾਅ ਕੀ ਨਿਕਲਿਆ, ਮਾਤਾ ਜੀ ਤੁਸੀਂ ਚਿੰਤਾ ਨਾ ਕਰੋ, ਇਹ ਦੀਵਾਰ ਤਾਂ ਸਦੀਆਂ ਤੱਕ ਨਹੀਂ ਟੁੱਟੇਗੀ, ਇਹ ਦੀਵਾਰ ਕਿਤੇ ਨਹੀਂ ਜਾਏਗੀ, ਇਹ ਦੀਵਾਰ ਸਦੀਆਂ ਤੱਕ ਰਹੇਗੀ। ਔਰ ਵਾਕਈ ਦੇਖੋ ਉਹ ਕੰਧ ਅੱਜ ਤੱਕ ਵੀ ਉੱਥੇ ਹੈਗੀ ਹੈ, ਅੱਜ ਤੱਕ ਵੀ ਅਸੀਂ ਸੁਲਤਾਨ ਉੱਥੇ ਜਾਂਦੇ ਹਾਂ ਬਟਾਲੇ, ਔਰ ਉੱਥੇ ਅਸੀਂ ਦੇਖਦੇ ਹਾਂ ਕੰਧ ਸਾਹਿਬ, ਗੁਰਦੁਆਰਾ ਕੰਧ ਸਾਹਿਬ। ਹਾਲਾਂਕਿ ਉਹ ਕੰਧ ਜਿਹੜੀ ਹੈ ਪਹਿਲੇ ਬੜੀ ਉੱਚੀ ਸੀ, ਲੇਕਿਨ ਹੌਲੀ ਹੌਲੀ ਕੀ ਹੋਇਆ, ਜ਼ਮੀਨ ਦਾ ਲੈਵਲ ਉੱਚਾ ਹੁੰਦਾ ਗਿਆ, ਉੱਚਾ ਹੁੰਦਾ ਗਿਆ, ਔਰ ਕੰਧ ਵਿੱਚ ਜ਼ਮੀਨ ਵਿੱਚ ਤਸਦੀ ਗਈ ਅਤੇ ਹੁਣ ਸ਼ਾਇਦ 8-10 ਫੁੱਟ ਹੀ ਉਹ ਰਹਿ ਗਈ ਹੈ। ਲੇਕਿਨ ਉਸ ਕੰਧ ਦੇ ਆਸ ਪਾਸ ਬਹੁਤ ਵੱਡਾ ਗੁਰਦੁਆਰਾ ਹੈ ਜਿਹਦਾ ਨਾਮ ਹੈ ਕੰਧ ਸਾਹਿਬ। ਸੋ ਉਸ ਕੰਧ ਸਾਹਿਬ ਦੇ ਵਿੱਚ ਹਰ ਸਾਲ ਇਹ ਸਮਾਗਮ ਜਿਹੜਾ ਬਾਬੇ ਦਾ ਵਿਆਹ ਜਿਹੜਾ ਉੱਥੇ ਮਨਾਇਆ ਜਾਂਦਾ ਹੈ, ਕੰਧ ਸਾਹਿਬ ਬਹੁਤ ਵੱਡਾ ਸਮਾਗਮ ਹੁੰਦਾ ਹੈ। ਔਰ ਉਸ ਜਗ੍ਹਾ ਦੇ ਉੱਤੇ ਉਹ ਦੀਵਾਰ ਜਿਹੜੀ ਅਜੇ ਵੀ ਇਤਿਹਾਸਕ ਨਿਸ਼ਾਨੀ ਦੇ ਤੌਰ 'ਤੇ ਉਸਨੂੰ ਮੇਨਟੇਨ ਕੀਤਾ ਹੋਇਆ, ਲੇਕਿਨ ਬੜਾ ਉਹ ਛੋਟਾ ਜਿਹਾ ਹਿੱਸਾ ਹੈ। ਕਦੀ ਤਸਵੀਰਾਂ ਵੀ ਦੇਖੀ ਹੋਏਗੀ, ਉਹਦੇ ਆਸ ਪਾਸ ਸ਼ੀਸ਼ੇ ਦਾ ਫਰੇਮ ਬਣਾ ਦਿੱਤਾ ਗਿਆ ਤਾਂ ਕਿ ਲੋਕ ਜਿਹੜੇ ਦਰਸ਼ਨ ਕਰ ਸਕਣ। ਸੋ ਉਹ ਉਸ ਗੁਰਦੁਆਰੇ ਨੇ ਕਦੀ ਮੌਕਾ ਲੱਗੇ ਤਾਂ ਜ਼ਰੂਰ ਜਾ ਕੇ ਦਰਸ਼ਨ ਕਰੀਏ ਕੰਧ ਸਾਹਿਬ ਗੁਰਦੁਆਰੇ ਦੇ। ਉਹ ਨਾਮ ਹੀ ਕੰਧ ਸਾਹਿਬ ਹੈ, ਅਤੇ ਉਹ ਕੰਧ ਕਿੱਥੋਂ ਹੈ? ਮਹਾਰਾਜ ਨੇ ਕਿਹਾ ਸੀ ਇਹ ਸਾਡੇ ਵਿਆਹ ਦੀ ਨਿਸ਼ਾਨੀ ਹੈ, ਇਹ ਸਾਡੇ ਵਿਆਹ ਦੀ ਨਿਸ਼ਾਨੀ ਹੈ ਔਰ ਇਹ ਸਦੀਆਂ ਤੱਕ ਰਹੇਗੀ। ਉਹ ਮਾਤਾ ਵਿਚਾਰੀ ਚੁੱਪ ਹੋ ਗਈ, ਜਿਹਨੇ ਮਾਤਾ ਨੇ ਕਿਹਾ ਸੀ ਨਾ ਕਾਕਾ ਇੱਥੇ ਨਾ ਬੈਠ, ਇਹ ਗੰਧ ਗਿਰ ਜਾਏਗੀ। ਤਾਂ ਮਹਾਰਾਜ ਨੇ ਕਿਹਾ ਸੀ ਨਹੀਂ ਇਹ ਸਾਡੇ ਵਿਆਹ ਦੀ ਨਿਸ਼ਾਨੀ ਹੈ ਔਰ ਇਹ ਸਦੀਆਂ ਤੱਕ ਰਹੇਗੀ। ਸੋ ਉਸ ਤੋਂ ਬਾਅਦ ਬਰਾਤ ਚਲੀ ਗਈ, ਅਤੇ ਜਦੋਂ ਰੋਟੀ ਖਾਣ ਲੱਗੇ, ਬਰਾਤਾਂ ਜਾਣਗੀਆਂ ਜਾਣ ਤੋਂ ਬਾਅਦ ਉਸ ਤੋਂ ਬਾਅਦ ਰੋਟੀ ਖਾਣ ਦਾ ਸਮਾਂ ਆਇਆ, ਅਤੇ ਮਹਾਰਾਜ ਨੇ ਕਿਹਾ ਪੰਗਤਾਂ ਲਾ ਕੇ ਬਹਿ ਜਾਓ, ਸਾਰੇ ਪੰਗਤਾਂ ਲਾ ਕੇ ਬਹਿ ਜਾਓ। ਉਹ ਸਾਰੇ ਜੋ ਗਰੀਬ ਗੁਰਬਾ ਫਕੀਰ ਜਿਨ੍ਹਾਂ ਨੂੰ ਨਾਲ ਲੈ ਕੇ ਗਏ ਸੀ, ਸਾਰਿਆਂ ਨੂੰ ਉਹਨਾਂ ਨੇ ਕਿਹਾ ਇਹ ਪੰਗਤਾਂ ਦੇ ਵਿੱਚ ਬੈਠ ਕੇ ਰੋਟੀ ਖਾਣਗੇ। ਸੋ ਉਹਨਾਂ ਨੂੰ ਸਾਰਿਆਂ ਨੂੰ ਪ੍ਰਸ਼ਾਦਾ ਛਕਾਇਆ ਗਿਆ ਪੰਗਤ ਵਿੱਚ ਬਿਠਾ ਕੇ, ਔਰ ਕਿਸੇ ਨੂੰ ਬਿਲਕੁਲ ਇਹ ਨਹੀਂ, ਕਿਸੇ ਨਾਲ ਨਫ਼ਰਤ ਨਹੀਂ ਕੀਤੀ ਗਈ ਕਿ ਇਹਦੇ ਪਾਟੇ ਕੱਪੜੇ ਨੇ, ਇਹ ਤਾਂ ਬੜਾ ਗਰੀਬ ਹੈ, ਇਹ ਕਿੱਥੋਂ ਆ ਗਿਆ, ਇਹ ਤਾਂ ਗੁਰੂ ਨਾਨਕ ਦਾ ਵਾਕਫ ਹੀ ਨਹੀਂ ਸੀ। ਅੱਜ ਅਸੀਂ ਬਰਾਤਾਂ ਲੈ ਕੇ ਜਾਂਦੇ ਹਾਂ 10-10 ਵਾਲੀ ਲਿਸਟਾਂ ਬਣਾਉਂਦੇ ਹਾਂ ਕਿ ਕਿਸ ਨੂੰ ਲੈ ਕੇ ਜਾਣਾ, ਨਲਕੇ ਨੂੰ ਲੈ ਕੇ ਜਾਣਾ। ਫਿਰ ਉਸ ਬਾਅਦ ਸਾਨੂੰ ਪਤਾ ਹੁੰਦਾ ਕਿ ਹਾਂ ਜਿਹਨੂੰ ਲੈ ਕੇ ਚੱਲਿਆ ਉਹਦਾ ਕੀ ਰੀਜ਼ਨ ਹੈ, ਉਹਦਾ ਕੀ ਸਾਡੇ ਨਾਲ ਰਿਸ਼ਤਾ ਹੈ, ਜਾਂ ਸਾਡਾ ਕੀ ਪ੍ਰੇਮ ਪਿਆਰ ਹੈ, ਸਾਡੀ ਫਰੈਂਡਸ਼ਿਪ ਹੈ, ਕੁਛ ਹੈ। ਪਰ ਗੁਰੂ ਨਾਨਕ ਦੇਵ ਜੀ ਨੇ ਇਹ ਚੀਜ਼ ਨਹੀਂ ਸੋਚੀ, ਉਹਨਾਂ ਨੇ ਜਿੰਨੇ ਵੀ ਸਾਰੇ ਉਹ ਆਪਣੇ ਨਾਲ ਲੈ ਲਏ। ਸੋ ਉਹ ਬੜੇ ਹੈਰਾਨ ਸਨ ਉੱਥੋਂ ਵਾਲੇ ਲੋਕ ਬਟਾਲੇ ਵਾਲੇ ਕਿ ਇਹ ਕਿਹੋ ਜਿਹੀ ਬਰਾਤ ਆ ਗਈ ਹੈ। ਖੈਰ ਬਰਾਤ ਦਾ ਸਮਾਂ ਨਿਕਲਿਆ ਅਤੇ ਫਿਰ ਵਾਰੀ ਆਈ ਕਿਸ ਦੀ, ਫੇਰੇ ਕਰਾਉਣ ਦੀ। ਉਸ ਵਕਤ ਤੱਕ ਫੇਰੇ ਜਿਹੜੇ ਸਨ ਉਹ ਵੇਦੀ ਦੇ ਹੁੰਦੇ ਸਨ, ਉਹ ਵੇਦੀ ਦੇ ਚਾਰੋਂ ਪਾਸੇ ਹੀ ਜਿਹੜੀਆਂ ਸੀ ਉਹ ਲਾਵਾਂ ਲਈਆਂ ਜਾਂਦੀਆਂ ਸੀ ਕਿ। ਸੋ ਉਹ ਵੇਦੀ ਦੇ ਇੰਤਜ਼ਾਮ ਜਦੋਂ ਕਰਨ ਲੱਗੇ ਤਾਂ ਮਹਾਰਾਜ ਨੇ ਕਿਹਾ ਮੈਂ ਤਾਂ ਵੇਦੀ ਦੇ ਆਸ ਪਾਸ ਅੱਗ, ਤੁਸੀਂ ਅੱਗ ਬਾਲੋਗੇ ਵਿਚਕਾਰ ਅਤੇ ਉਹਦੇ ਆਸ ਪਾਸ ਮੇਰੇ ਫੇਰੇ ਕਰਾਓਗੇ, ਮੈਂ ਨਹੀਂ ਕਰਾਉਣੇ ਉੱਥੇ ਵੀ। ਦੇਖੋ ਗੁਰੂ ਮਹਾਰਾਜ ਨੇ ਸ਼ੁਰੂ ਤੋਂ ਪਹਿਲੇ ਜਿੱਥੋਂ ਬਚਪਨ ਤੋਂ ਹੀ ਕਿੱਥੋਂ ਸ਼ੁਰੂ ਹੁੰਦੀ, ਜਨੇਊ ਦੀ ਗੱਲ ਹੋਈ ਤਾਂ ਉਹਨੇ ਕਿਹਾ ਮੈਂ ਜਨੇਊ ਨਹੀਂ ਪਾਉਣਾ। ਸੋ ਇੱਥੇ ਵੀ ਉਹਨਾਂ ਨੇ ਕਿਹਾ ਕਿ ਅੱਗ ਦੇ ਆਸ ਪਾਸ ਮੈਂ ਫੇਰੇ ਨਹੀਂ ਲੈਣੇ। ਇੱਥੇ ਦੇਖੋ ਇਤਿਹਾਸ ਵਿੱਚ ਇੱਕ ਬਹੁਤ ਵੱਡੀ ਘਟਨਾ ਜਿਸਦੀ ਇੰਪੋਰਟੈਂਸ ਹੈ ਗੁਰੂ ਨਾਨਕ ਦੇ ਵਿਆਹ ਦੇ ਵਿੱਚ, ਇੱਕ ਬਹੁਤ ਵੱਡੀ ਘਟਨਾ ਜਿਸਦੀ ਅਸੀਂ ਅੱਗੇ ਕਦੀ ਧਿਆਨ ਨਹੀਂ ਦਿੱਤਾ, ਲੇਕਿਨ ਗੁਰੂ ਮਹਾਰਾਜ ਨੇ ਉਸ ਚੀਜ਼ ਨੂੰ ਖੰਡਨ ਕਰਕੇ ਉਹਨਾਂ ਨੂੰ ਪੁੱਛਿਆ ਗਿਆ ਕਿ ਹੁਣ ਤੁਸੀਂ ਕਿਹੋ ਜਿਹੇ ਫੇਰੇ ਕਰਾਓਗੇ, ਫੇਰੇ ਕਿਵੇਂ ਕਰਾਂ, ਫੇਰੇ ਤਾਂ ਕਰਾਉਣੇ ਹੀ ਨੇ, ਜਦ ਤੱਕ ਆਨੰਦ ਕਾਰਜ ਨਹੀਂ ਹੋਏਗਾ ਫੇਰੇ ਨਹੀਂ ਹੋਣਗੇ, ਤਦ ਤੱਕ ਵਿਆਹ ਤਾਂ ਸਫਲ ਨਹੀਂ ਹੋਏਗਾ। ਸੋ ਉਹਨਾਂ ਨੂੰ ਜਦੋਂ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਇੱਕ ਪੀੜ੍ਹੀ ਲਿਆਓ। ਅੱਜ ਤਾਂ ਬੱਚਿਆਂ ਨੂੰ ਅਸੀਂ ਕਹੀਏ ਨਾ ਪੀੜ੍ਹੀ, ਅਤੇ ਬੱਚਿਆਂ ਨੂੰ ਸ਼ਾਇਦ ਪੀੜ੍ਹੀ ਸਮਝ ਵੀ ਨਹੀਂ ਆਏਗੀ, ਅੱਗੇ ਸਾਡੇ ਘਰਾਂ 'ਚ ਸਭ ਘਰਾਂ 'ਚ ਪੀੜ੍ਹੀਆਂ ਆਉਂਦੀਆਂ ਸਨ, ਬਜ਼ੁਰਗ ਮਾਤਾਵਾਂ ਨਾਨੀਆਂ ਦਾਦੀਆਂ ਪੀੜ੍ਹੀ 'ਤੇ ਹੀ ਬੈਠਦੀਆਂ ਸਨ। ਸੋ ਉਹਨਾਂ ਨੇ ਕਿਹਾ ਇੱਕ ਪੀੜ੍ਹੀ ਲਿਆਓ, ਪੀੜ੍ਹੀ ਲਿਆਉਂਦੀ ਗਈ, ਪੀੜ੍ਹੀ ਲਿਆ ਕੇ ਉਸਦੇ ਉੱਤੇ ਸਾਫ਼ ਕੱਪੜਾ ਵਿਛਾਇਆ ਗਿਆ ਔਰ ਉਸਦੇ ਉੱਤੇ ਗੁਰੂ ਮਹਾਰਾਜ ਨੇ ਇੱਕ ਕਾਗਜ਼ ਮੰਗਵਾਇਆ, ਕਾਗਜ਼ ਉੱਤੇ ਮੂਲ ਮੰਤਰ ਲਿਖਿਆ, ਮੂਲ ਮੰਤਰ ਲਿਖ ਕੇ ਉਸ ਪੀੜ੍ਹੀ ਉੱਤੇ ਰੱਖਿਆ, ਉਸ ਪੀੜ੍ਹੀ ਉੱਤੇ ਮੂਲ ਮੰਤਰ ਲਿਖ ਕੇ ਅਤੇ ਉਹਨਾਂ ਨੇ ਕਿਹਾ ਹੁਣ ਫੇਰੇ ਕਰਾਓ। ਉੱਥੇ ਗੁਰੂ ਮਹਾਰਾਜ ਦੇ ਜਿਹੜੇ ਲਾਵਾਂ ਫੇਰੇ ਸਨ ਉਹ ਕਿਸ ਦੇ ਚਾਰੋਂ ਤਰਫ ਹੋਏ? ਅਗਨੀ ਦੇ ਚਾਰੋਂ ਤਰਫ ਨਹੀਂ, ਬਲਕਿ ਮੂਲ ਮੰਤਰ ਦੇ ਚਾਰੋਂ ਤਰਫ। ਇਹ ਮੈਂ ਹੈਰਾਨ ਹੋ ਗਈ ਇਤਿਹਾਸ ਵਿੱਚ ਇਹ ਗੱਲ ਪੜ੍ਹ ਕੇ ਕਿ ਇੱਕ ਤਰ੍ਹਾਂ ਨਾਲ ਗੁਰੂ ਮਹਾਰਾਜ ਨੇ ਆਨੰਦ ਕਾਰਜ ਦੀ ਅਸਲੀ ਆਨੰਦ ਕਾਰਜ ਦੀ ਜਿਹੜੀ ਨੀਂਹ ਉੱਥੇ ਰੱਖੀ ਸੀ ਬਟਾਲੇ, ਆਪਣੇ ਵਿਆਹ ਤੋਂ ਹੀ, ਆਪਣੇ ਵਿਆਹ ਤੋਂ ਹੀ ਉਹਨਾਂ ਨੇ ਬਦਲ ਦਿੱਤਾ ਕਿ ਅੱਗ ਦੇ ਅੱਗੇ ਅੱਗ ਦੇ ਚਾਰੋਂ ਤਰਫ ਫੇਰੇ ਨਹੀਂ ਲੈਣੇ ਬਲਕਿ ਗੁਰਬਾਣੀ। ਔਰ ਫਿਰ ਦੇਖੋ ਸਮਾਂ ਪਾ ਕੇ, ਉਸ ਤੋਂ ਬਾਅਦ ਮਹਾਰਾਜ ਨੇ ਤਾਂ ਇੰਨੀ ਰੱਖ ਦਿੱਤੀ ਇੱਕ ਤਰ੍ਹਾਂ ਨਾਲ, ਉਸ ਤੋਂ ਬਾਅਦ ਸਮਾਂ ਪਾ ਕੇ ਦੇਖੋ ਗੱਲ ਪਹੁੰਚੀ ਕਿੱਥੇ? ਗੁਰੂ ਰਾਮਦਾਸ ਜੀ ਮਹਾਰਾਜ ਚੌਥੀ ਪਾਤਸ਼ਾਹੀ ਤੱਕ, ਚੌਥੀ ਪਾਤਸ਼ਾਹੀ ਗੁਰੂ ਰਾਮਦਾਸ ਜੀ ਮਹਾਰਾਜ ਨੇ ਸੂਹੀ ਰਾਗ ਵਿੱਚ ਲਾਵਾਂ ਦੀ ਬਾਣੀ ਉਚਾਰੀ। ਸਭ ਨੂੰ ਪਤਾ ਹੈ ਕਿ ਲਾਵਾਂ ਦੀ ਬਾਣੀ ਉਚਾਰੀ ਸੀ ਕਿਸ ਨੇ? ਗੁਰੂ ਰਾਮਦਾਸ ਜੀ ਨੇ। ਔਰ ਗੁਰੂ ਰਾਮਦਾਸ ਜੀ ਦਾ ਬਚਪਨ ਤਾਂ ਸਭ ਨੂੰ ਪਤਾ ਹੀ ਹੈ, ਕਿਸ ਤਰ੍ਹਾਂ ਬੀਤਿਆ ਸੀ, ਅਨਾਥ ਬੱਚੇ ਦੀ ਤਰ੍ਹਾਂ। ਉਹ ਸਾਰੇ ਕਹਿੰਦੇ ਸੀ ਕਿ ਇਹਦਾ ਵਿਆਹ ਕੌਣ ਕਰੇਗਾ, ਇਹਦੇ ਨਾਲ ਕਿਹਨੇ ਵਿਆਹ ਕਰਨਾ। ਲੇਕਿਨ ਅੱਜ ਦੇਖੋ ਤੁਸੀਂ ਕਰੋੜਾਂ ਸ਼ਾਦੀਆਂ ਸਿਰਫ ਹਿੰਦੁਸਤਾਨ 'ਚ ਹੀ ਨਹੀਂ ਪੂਰੇ ਸੰਸਾਰ ਵਿੱਚ ਜਿਸ ਦੀ ਵੀ ਸ਼ਾਦੀ ਹੁੰਦੀ ਹੈ ਆਨੰਦ ਕਾਰਜ ਲਾਵਾਂ ਦੇ ਬਾਣੀ ਤੋਂ ਬਿਨਾਂ ਸੰਪੂਰਨ ਨਹੀਂ ਹੁੰਦਾ। ਕਰੋੜਾਂ ਲੋਕਾਂ ਦੇ ਆਨੰਦ ਕਾਰਜ ਉਸ ਬਾਣੀ ਦੇ ਨਾਲ ਹੁੰਦੇ ਨੇ ਜਿਹੜੀ ਕਿ ਗੁਰੂ ਰਾਮਦਾਸ ਜੀ ਨੇ ਉਚਾਰੀ ਸੀ, ਜਿਨ੍ਹਾਂ ਦੇ ਬਾਰੇ ਕਿਹਾ ਜਾਂਦਾ ਸੀ ਕਿ ਅਨਾਥ ਬੱਚਾ ਇਹਦਾ ਵਿਆਹ ਕਿਹਨੇ ਕਰਨਾ ਅਤੇ ਇਹਦਾ ਵਿਆਹ ਕਿਵੇਂ ਹੋਏਗਾ। ਹੁਣ ਦੇਖੋ ਵਿਆਹ ਕਿਵੇਂ ਹੋ ਰਹੇ ਨੇ, ਉਹ ਕਿਸ ਦੀ ਬਰਕਤ ਹੈ? ਇੱਕ ਗੁਰੂ ਨਾਨਕ ਦੇਵ ਜੀ ਦੀ, ਜਿਨ੍ਹਾਂ ਨੇ ਕਿਹਾ ਸੀ ਕਿ ਉਹ ਅਗਨੀ ਵਾਲਾ ਸਿਸਟਮ ਜਿਹੜਾ ਉਹ ਮੈਂ ਖਤਮ ਕਰਨਾ, ਅਗਨੀ ਦੇ ਚਾਰੋਂ ਪਾਸੇ ਫੇਰੇ ਮੈਂ ਨਹੀਂ ਲੈਣੇ, ਗੁਰਬਾਣੀ ਨਾਲ ਰਹੇਗੀ। ਪਹਿਲੇ ਹਰ ਕੰਮ ਵਿੱਚ ਗੁਰਬਾਣੀ ਨਾਲ ਰਹੇਗੀ, ਉਹਨਾਂ ਨੇ ਇਸ ਚੀਜ਼ ਦੇ ਉੱਤੇ ਬੜਾ ਜ਼ੋਰ ਦਿੱਤਾ, ਹਰ ਕੰਮ ਵਿੱਚ ਗੁਰਬਾਣੀ ਦੇ ਬੇਸ ਉੱਤੇ ਹੀ ਅਸੀਂ ਚੱਲਣਾ। ਸੋ ਅੱਗੇ ਉਹਨਾਂ ਨੇ ਗੁਰੂ ਰਾਮਦਾਸ ਜੀ ਨੇ ਤਾਂ ਮਰਿਆਦਾ ਹੀ ਬਣਾ ਦਿੱਤੀ ਆਨੰਦ ਕਾਰਜ ਦੀ, ਚਾਰ ਲਾਵਾਂ ਉਚਾਰ ਕੇ ਕਿਤਨੀ ਅੱਛੀ ਮਰਿਆਦਾ ਜਿਹੜੀ ਸੀ ਉਹ ਬਣਾ ਦਿੱਤੀ ਉਹਨਾਂ ਨੇ, ਜਿਹੜੇ ਅੱਜ ਤੱਕ ਸਾਰੀ ਦੁਨੀਆ ਵਿੱਚ ਜੋ ਆਨੰਦ ਕਾਰਜ ਹੁੰਦੇ ਨੇ ਉਹ ਕਿੱਥੇ ਹੁੰਦੇ ਨੇ? ਚਾਰ ਲਾਵਾਂ ਪੜ੍ਹ ਕੇ। ਉਹ ਚਾਰ ਲਾਵਾਂ ਦੀ ਬਾਣੀ ਕਿਸ ਨੇ ਉਚਾਰੀ ਹੈ? ਗੁਰੂ ਰਾਮਦਾਸ ਜੀ ਮਹਾਰਾਜ ਨੇ ਸੂਹੀ ਰਾਗ ਵਿੱਚ ਉਹ ਚਾਰ ਲਾਵਾਂ ਦੀ ਬਾਣੀ ਜਿਹੜੀ ਹੈ ਉਹ ਉਚਾਰੀ ਹੈ। ਸੋ ਇਸ ਤਰੀਕੇ ਨਾਲ ਬਾਬਾ ਜੀ ਦਾ ਵਿਆਹ ਹੋਇਆ। ਔਰ ਅੱਜ ਦੇਖੋ ਉਸ ਵਕਤ ਕੋਈ ਉਹਨਾਂ ਨੇ ਉੱਥੇ ਕੋਈ ਬਰਾਤਾਂ ਦੇ ਵਿੱਚ ਕੋਈ ਨੱਚਦਾ ਟੱਪਦਾ ਨਹੀਂ ਸੀ, ਢੋਲ ਨਹੀਂ ਵਜਾਉਂਦਾ ਸੀ। ਮਹਾਰਾਜ ਨੇ ਸਭ ਨੂੰ ਮਨ੍ਹਾ ਕੀਤਾ ਕੁਛ ਨਹੀਂ ਕਰਨਾ, ਨੱਚਣਾ ਟੱਪਣ ਦਾ ਕੋਈ ਮਤਲਬ ਨਹੀਂ, ਆਨੰਦ ਕਾਰਜ ਜ਼ਿੰਦਗੀ ਦਾ ਇੱਕ ਹਿੱਸਾ ਔਰ ਗੁਰਬਾਣੀ ਦੇ ਆਧਾਰ 'ਤੇ ਅਸੀਂ ਚੱਲਾਂਗੇ। ਔਰ ਦੇਖੋ ਕਮਾਲ ਦੀ ਗੱਲ ਕਿ ਅੱਜ ਇਹ ਵਾਲਾ ਜਿਹੜਾ ਸਮਾਗਮ ਹੈ ਬਾਬੇ ਦਾ ਵਿਆਹ, ਇਹ ਸੁਲਤਾਨਪੁਰ ਲੋਧੀ ਵਿੱਚ ਬੜੇ ਵੱਜ ਗੱਜ ਕੇ ਬੜੇ ਹੀ ਧੂਮਧਾਮ ਨਾਲ ਬਟਾਲੇ ਔਰ ਸੁਲਤਾਨਪੁਰ ਲੋਧੀ ਵਿੱਚ ਮਨਾਇਆ ਜਾਂਦਾ। ਅੱਜ ਵੀ ਇੱਕ ਸਿੰਬੋਲਿਕ ਬਰਾਤ ਸੁਲਤਾਨਪੁਰ ਲੋਧੀ ਬਰਾਤ ਚੱਲਦੀ ਹੈ ਔਰ ਬਟਾਲੇ ਜਾਂਦੀ ਹੈ ਨਗਰ ਕੀਰਤਨ ਦੇ ਰੂਪ ਵਿੱਚ। ਅੱਜ ਬਰਾਤ ਨਹੀਂ, ਅੱਜ ਉਸਨੂੰ ਕੀ ਕਹਿੰਦੇ ਹਾਂ ਅਸੀਂ, ਨਗਰ ਕੀਰਤਨ ਕਹਿੰਦੇ ਹਾਂ। ਨਗਰ ਕੀਰਤਨ ਦੇ ਰੂਪ ਜਾਂਦੇ ਨੇ, ਬੜੀਆਂ ਖੁਸ਼ੀਆਂ ਮਨਾਈਆਂ ਜਾਂਦੀਆਂ ਨੇ। ਰਸਤੇ ਵਿੱਚ ਜਿਹਨਾਂ ਜਿਹਨਾਂ ਦੇ ਘਰ ਆਉਂਦੇ ਨੇ, ਜਿਹੜੇ ਜਿਹੜੇ ਪਿੰਡ ਆਉਂਦੇ ਨੇ, ਉਹ ਉਸ ਬਰਾਤ ਦਾ ਸਵਾਗਤ ਕਰਦੇ ਨੇ, ਆਪਣੇ ਘਰਾਂ ਦੇ ਵਿੱਚ ਬੜੇ ਅੱਛੇ ਤਰੀਕੇ ਦੇ ਨਾਲ ਉਹਨਾਂ ਦੀ ਸੇਵਾ ਕਰਦੇ ਨੇ। ਲੇਕਿਨ ਬਦਕਿਸਮਤੀ ਦੇਖੋ ਕਿ ਪੰਜਾਬ ਦੇ ਵਿੱਚ ਹਰ ਗੱਲ ਦੇ ਵਿੱਚ ਕੀ ਆ ਜਾਂਦਾ, ਹਰ ਗੱਲ ਵੀ ਨੱਚਣਾ ਟੱਪਣਾ ਨਸ਼ੇ, ਇਹੋ ਜਿਹੀਆਂ ਕੁਰੀਤੀਆਂ ਜਿਹੜੀਆਂ ਨੇ ਉਹ ਆ ਜਾਂਦੀਆਂ ਨੇ। ਔਰ ਉਹ ਜਿਹੜੀ ਬਾਬੇ ਦੀ ਬਰਾਤ ਅੱਜ ਚੜ੍ਹਦੀ ਹੈ, ਉਸਦਾ ਰੂਪ ਕੁਛ ਹੋਰ ਹੈ। ਉੱਥੇ ਤਾਂ ਮੁੰਡੇ ਭੰਗੜੇ ਵੀ ਪਾਉਂਦੇ ਨੇ, ਸਭ ਕੁਛ ਕਰਦੇ ਨੇ, ਮਿਠਾਈਆਂ ਵੰਡੀਆਂ ਜਾਂਦੀਆਂ ਨੇ, ਸਭ ਕੁਛ ਕੀਤਾ ਜਾਂਦਾ। ਲੇਕਿਨ ਨਾਲ ਉਹ ਕਹਿੰਦੇ ਨੇ ਵਿਆਹ 'ਤੇ ਆਇਆ ਨਾ, ਬਾਬੇ ਦੇ ਵਿਆਹ 'ਤੇ ਆਇਆ, ਭੰਗੜੇ ਤਾਂ ਪਾਵਾਂਗੇ ਹੀ ਪਾਵਾਂਗੇ। ਜੇ ਉਹਨਾਂ ਨੂੰ ਕੋਈ ਮਨ੍ਹਾ ਕਰੇ ਤਾਂ ਉਹ ਕਹਿੰਦੇ ਨੇ ਅਸੀਂ ਬਾਬੇ ਦੇ ਵਿਆਹ 'ਤੇ ਆਏ ਹਾਂ, ਅਸੀਂ ਭੰਗੜਾ ਤਾਂ ਪਾਵਾਂਗੇ ਹੀ ਪਾਵਾਂਗੇ। ਲੇਕਿਨ ਉਹਨਾਂ ਨੂੰ ਇਹ ਨਹੀਂ ਪਤਾ ਕਿ ਕਿਹੜੇ ਬਾਬੇ ਦੇ ਵਿਆਹ 'ਤੇ ਆਇਓ, ਤੁਹਾਡੇ ਦਾਦੇ ਪੜਦਾਦੇ ਲੱਕੜਦਾਦੇ ਗੁਰੂ ਨਾਨਕ ਦੇਵ ਜੀ ਕੌਣ ਸਨ, ਉਹਨਾਂ ਦੇ ਵਿਆਹ 'ਤੇ ਤੁਸੀਂ ਸਰ ਖੁਸ਼ੀ ਮਨਾ ਰਹੇ ਹੋ। ਅਤੇ ਇਹੋ ਜਿਹੀ ਕੁਰੀਤੀਆਂ ਜਿਹੜੀਆਂ ਉਹ ਕਰਨੀਆਂ ਉਹ ਠੀਕ ਨਹੀਂ। ਲੇਕਿਨ ਇਹ ਸਮਝਾਉਣਾ ਬਹੁਤ ਮੁਸ਼ਕਿਲ ਹੈ, ਬਾਬੇ ਦੇ ਦਰ 'ਤੇ ਜਦੋਂ ਜਾਈਏ ਆਪਣੀ ਆਕੜ ਆਪਣਾ ਹੰਕਾਰ ਆਪਣਾ ਪੈਸਾ ਛੋੜ ਕੇ ਜਾਈਏ, ਨੀਵੇਂ ਹੋ ਕੇ ਜਾਈਏ, ਨਿਮਰਤਾ ਨਾਲ ਜਾਵਾਂਗੇ ਤਾਂ ਗੁਰੂ ਗੱਲ ਲਾ ਲਏਗਾ। ਅਤੇ ਜੇ ਸੱਪ ਦੀ ਤਰ੍ਹਾਂ ਸੱਪ ਜਿਹੜਾ ਜਾਂਦਾ ਫਨ ਖਿਲਾਰ ਕੇ ਜਾਂਦਾ ਤਾਂ ਫਿਰ ਕੀ ਹੁੰਦਾ, ਉਹਨੂੰ ਲਾਠੀਆਂ ਪੈਂਦੀਆਂ ਨੇ। ਲੇਕਿਨ ਜੇ ਨੀਵੇਂ ਹੋ ਕੇ ਜਾਵਾਂਗੇ, ਨਿਮਰਤਾ ਨਾਲ ਜਾਵਾਂਗੇ ਤਾਂ ਗੁਰੂ ਕੀ ਕਰੇਗਾ, ਫੌਰਨ ਗੁਰੂ ਚੁੱਕ ਕੇ ਆਪਣੇ ਗੱਲ ਨਾਲ ਲਾ ਲਏਗਾ। ਸੋ ਵੱਡੀ ਗੱਲ ਕੀ, ਨਿਮਰਤਾ। ਔਰ ਇਹ ਜਿਹੜੀ ਇਸਦੀ ਜਿਹੜੀ ਸੈਲੀਬ੍ਰੇਸ਼ਨ ਹੈ, ਇਹਦੀਆਂ ਬੜੀਆਂ ਸਾਰੀਆਂ ਵੀਡੀਓ ਵੀ ਤੁਹਾਨੂੰ ਮਿਲ ਜਾਣਗੀਆਂ, ਬੜੀ ਸਾਰੀਆਂ ਦੀ ਤੁਹਾਨੂੰ ਡਿਸਕ੍ਰਿਪਸ਼ਨ ਵੀ ਮਿਲ ਜਾਏਗੀ, ਕਦੀ ਪੜ੍ਹ ਕੇ ਦੇਖੋ ਕਿ ਲੋਕ ਉੱਥੇ ਸੁਲਤਾਨਪੁਰ ਤੋਂ ਲੈ ਕੇ ਔਰ ਬਟਾਲੇ ਤੱਕ ਇਹ ਦਿਨ ਜਿਹੜਾ ਉਹ ਕਿਤਨੀਆਂ ਖੁਸ਼ੀਆਂ ਨਾਲ ਮਨਾਇਆ ਜਾਂਦਾ। ਸੋ ਕਦੀ ਮੌਕਾ ਲੱਗੇ, ਕੀ ਪਤਾ ਕਦੀ ਕੋਈ ਮੌਕਾ ਲੱਗੇਗਾ ਤਾਂ ਜਾ ਕੇ ਦਰਸ਼ਨ ਕਰ ਲਵਾਂਗੇ। ਲੇਕਿਨ ਅੱਜ ਥੋੜ੍ਹਾ ਜਿਹਾ ਨਜ਼ਾਰਾ ਜਿਹੜਾ ਉਹ ਮੈਂ ਕੋਸ਼ਿਸ਼ ਕੀਤੀ ਹੈ ਆਪ ਦੇਖਣ ਦੀ, ਤੁਹਾਨੂੰ ਦਿਖਾਉਣ ਦੀ, ਕਿਸ ਦੀ, ਬਾਬੇ ਦਾ ਵਿਆਹ। ਸੋ ਅੱਜ ਦਾ ਸਾਡਾ ਟੋਪਿਕ ਕੀ ਸੀ, ਬਾਬੇ ਦਾ ਵਿਆਹ। ਸੋ ਕੋਈ ਗੱਲ ਮੈਂ ਵਾਧੂ ਘੱਟ ਹੀ ਕਹਿ ਗਈ ਹਾਂ ਅਤੇ ਮੇਰੀਆਂ ਗਲਤੀਆਂ ਮਾਫ਼ ਕਰ ਦੇਣੀਆਂ, ਭੁੱਲ ਚੁੱਕਾ ਦੇਖੇ ਮਾਂ ਜੀ। ਅੱਜ ਦਾ ਪ੍ਰੋਗਰਾਮ ਇੱਥੇ ਹੀ ਸਮਾਪਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।